ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ ਛੇਵਾਂ। ਨਹਿਰ ਦੇ ਵਿਚਕਾਰ ਪਾਣੀ ਦਾ ਬਹਾਵ ਸਹਿਜੇ ਹੀ ਆਪਣੇ ਵੇਗ ਵਿੱਚ ਰੁੜੀ ਜਾਂਦਾ ਹੈ, ਪਰ ਜਦੋਂ ਇਹ ਪਾਣੀ ਪੁਲ ਦੇ ਦੋਹੀ ਪਾਸੇ ਥੰਮਲਿਆਂ ਨਾਲ ਟਕਰਾਉਂਦਾ ਹੈ, ਇਹ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ। ਵਿਚਕਾਰਲੀ ਧਾਰਾਂ ਨਾਲੋਂ ਅੱਡ ਹੋ ਕੇ ਉੱਥੇ ਹੀ ਘੁੰਮਦਾ ਰਹਿੰਦਾ ਹੈ। ਜੇ ਕੋਈ ਕੱਖ ਕਾਨਾ ਇਸ ਘੁੰਮਣ ਘੇਰ ਵਿੱਚ ਫਸ ਜਾਏ ਤਾਂ ਉਹ ਵੀ ਉੱਥੇ ਹੀ ਚੱਕਰ ਲਾਉਂਦਾ ਰਹਿੰਦਾ ਹੈ। ਜੇ ਕੋਈ ਬੰਦਾ ਇਸ ਕੱਖ ਕਾਨੇ ਨੂੰ ਟੁੰਬ ਕੇ ਸਹੀ ਸੇਧ ਦੇ ਕੇ ਪਾਣੀ ਦੀ ਧਾਰਾ ਵੱਲ ਮੋੜ ਦੇਵੇ ਤਾਂ ਉਹ ਫਿਰ ਪਾਣੀ ਦੇ ਬਹਾਓ ਵਿੱਚ ਰੁੜਨ ਲੱਗ ਪੈਂਦਾ ਹੈ। ਐਨ ਇਸੇ ਤਰ੍ਹਾਂ ਜੀਵ ਹਉਮੈ ਦੇ ਭਰਮ ਭੁਲਾਵੇ ਜਾਂ ਸਿਆਣਪਾਂ ਦੁਆਰਾ ਇਲਾਹੀ ਹੁਕਮ ਦੀ ਜੀਵਨ ਰੌਂ ਵਿੱਚੋਂ ਨਿਕਲ ਜਾਂਦਾ ਹੈ, ਮਾਇਕੀ ਜੀਵਨ ਦੇ ਘੁੰਮਣ ਘੇਰ ਅਤੇ ਆਵਾਗਮਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਅਕਾਲ ਪੁਰਖ ਦੀ ਸ਼ਕਤੀਮਾਨ ਜੀਵਨ ਰੌਂ ਜਾਂ ਹੁਕਮ ਤੋਂ ਬੇਸੁਰਾ ਹੋ ਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਅਤੇ ਜੀਵ ਲਈ ਖੁਦ ਇਸ ਮਾਇਕੀ ਘੁੰਮਣ ਘੇਰ ਵਿੱਚੋਂ ਨਿਕਲਣਾ ਅਸੰਭਵ ਹੈ। ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਧਾਰਿਓ। ਇਹੋ ਜਿਹੀ ਅਧੋਗਤੀ ਵਿੱਚ ਫਸੇ ਹੋਏ ਜੀਵਾਂ ਨੂੰ ਮੋਹ ਮਾਇਆ ਦੇ ਘੁੰਮਣ ਘੇਰ ਵਿੱਚੋਂ ਕੱਢਣ ਲਈ ਗੁਰਬਾਣੀ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਕਰਨੀ ਹੀ ਸਭ ਤੋਂ ਸੌਖਾ ਅਤੇ ਯਕੀਨੀ ਸਾਧਨ ਦੱਸਿਆ ਗਿਆ ਹੈ। ਅੰਚਲ ਗਹਿ ਕੇ ਸਾਧਕਾ ਤਰਨਾ ਇਹੋ ਸੰਸਾਰ, ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਲ ਮਿਲਾਈਏ। ਅਕਾਲ ਪੁਰਖ ਨੇ ਆਪਣੇ ਕੁਆਓ ਦੁਆਰਾ ਇਹ ਦੁਨੀਆ ਸਾਜੀ ਅਤੇ ਇਸ ਵਿੱਚ 84 ਲੱਖ ਜੂਨਾਂ ਉਪਾਈਆਂ ਹਨ। ਇਹਨਾਂ ਜੂਨਾਂ ਦੇ ਹਰ ਇੱਕ ਜੀਵ ਆਪਣੀ ਜੀਵ ਵਿੱਚ ਇਹਨਾਂ ਜੂਨਾਂ ਦੇ ਹਰ ਜੀਵ ਵਿੱਚ ਆਪਣੀ ਜੋਤ ਧਰ ਦਿੱਤੀ। ਇਹ ਇਲਾਹੀ ਜੋਤ ਗੁਪਤ ਰੂਪ ਵਿੱਚ ਜੀਵ ਦੇ ਓਤ ਪੋਤ ਰਵ ਰਹੀ ਹੈ। ਇਸ ਤਰ੍ਹਾਂ ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੈ। ਜਿਸ ਤਰ੍ਹਾਂ ਦੁਨਿਆਵੀ ਮਾਂ ਆਪਣੀ ਅੰਸ਼ ਬੱਚਿਆਂ ਦੇ ਪਾਲਣ ਪੋਸ਼ਣ ਵਧਣ ਫੁੱਲਣ ਦਾ ਪ੍ਰਬੰਧ ਕਰਦੀ ਹੈ, ਉਸੇ ਤਰ੍ਹਾਂ ਸਾਡੀ ਆਤਮਕ ਮਾਂ ਅਕਾਲ ਪੁਰਖ ਨੇ ਆਪਣੀ ਅੰਸ਼ ਰੂਪੀ ਜੀਵਾਂ ਦੀ ਸਾਜਨਾ ਦੇ ਨਾਲ ਹੀ ਇੱਕੋ ਵਾਰੀ ਆਪਣੇ ਹੁਕਮ ਦੁਆਰਾ ਸਰੀਰਕ ਮਾਨਸਿਕ ਅਤੇ ਆਤਮਿਕ ਜੀਵਨ ਲਈ ਮੁਕੰਮਲ ਅਪੁੱਲ ਅਟਲ ਸਦੀਵੀ ਪ੍ਰਬੰਧ ਕਰ ਛੱਡਿਆ ਹੈ। ਇਹ ਇਲਾਹੀ ਹੁਕਮ ਦੀ ਚਾਲ ਜਾਂ ਰਵਾਨਗੀ ਦੇ ਅਸੂਲ ਜਾਂ ਮਰਿਆਦਾ ਕਿਸੇ ਗ੍ਰੰਥ ਵਿੱਚ ਨਹੀਂ ਲਿਖੇ ਗਏ, ਨਾ ਹੀ ਕਿਸੇ ਖਾਸ ਸ਼ਖਸੀਅਤ ਦੇ ਹਵਾਲੇ ਕੀਤੇ ਗਏ ਹਨ, ਕਿਉਂਕਿ ਲਿਖਤ ਜਾਂ ਸ਼ਖਸੀਅਤ ਬਿਨਸੰਹਾਰ ਹਨ ਜਾਂ ਇਹਨਾਂ ਵਿੱਚ ਦਰਜ ਅਸੂਲ ਬਦਲ ਸਕਦੇ ਹਨ, ਪਰ ਇਲਾਹੀ ਹੁਕਮ ਤਾਂ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਵਰਤ ਰਿਹਾ ਹੈ ਅਤੇ ਸਾਰੀਆਂ ਜੂਨਾਂ ਵਿੱਚ ਇੱਕ ਜੀਵ ਦੇ ਨਾਲ ਹੀ ਹਰ ਇੱਕ ਜੀਵ ਦੇ ਨਾਲ ਹੀ ਅੰਤਰ ਆਤਮਨ ਲਿਖਿਆ ਜਾ ਚੁੱਕਿਆ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਦਾਹਰਣ ਦੇ ਤੌਰ 'ਤੇ ਹਰ ਇੱਕ ਬੀਜ ਦੇ ਅੰਦਰ ਅੰਤਰ ਆਤਮੇ ਨਾਲ ਹੀ ਹੁਕਮ ਭਰਪੂਰ ਹੁੰਦਾ ਹੈ। ਜਿਸ ਅਨੁਸਾਰ ਉਸਦਾ ਜਨਮ ਪਾਲਣ ਪੋਸ਼ਣ ਵਧਣ ਫੁੱਲਣ ਅਤੇ ਲੈ ਹੋਣ ਤੱਕ ਦਾ ਸਿਲਸਿਲਾ ਚੱਲਦਾ ਹੈ, ਕੁਦਰਤ ਦੇ ਸਾਰੇ ਜੀਵ ਅਕਾਲ ਪੁਰਖ ਦੀ ਅੰਸ਼ ਬੱਚੇ ਹੋਣ ਦੇ ਨਾਤੇ ਪਰਮਾਤਮਾ ਕੁਦਰਤ ਦੇ ਸਾਰੇ ਜੀਵ ਅਕਾਲ ਪੁਰਖ ਦੀ ਅੰਸ਼ ਬੱਚੇ ਹੋਣ ਦੇ ਨਾਤੇ ਪਰਮਾਤਮਾ ਆਪਣੇ ਬੱਚਿਆਂ ਦੇ ਜੀਵਨ ਦਾ ਪ੍ਰਬੰਧ ਹੋਰ ਕਿਸੇ ਸ਼ਖਸੀਅਤ 'ਤੇ ਕਿਵੇਂ ਛੱਡ ਸਕਦਾ ਹੈ? ਮਨੁੱਖ ਦੇ ਜੀਵਨ ਦਾ ਸਭ ਤੋਂ ਮੁੱਢਲਾ ਅਤੇ ਜ਼ਰੂਰੀ ਮਨੋਰਥ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਮੰਨਣਾ ਹੀ ਹੈ। ਇਸ ਆਤਮਿਕ ਮਨੋਰਥ ਲਈ ਅਕਾਲ ਪੁਰਖ ਨੇ ਜੀਵਾਂ ਦੇ ਅੰਤਰ ਆਤਮੇ ਆਪਣੇ ਇਲਾਹੀ ਮਾਂ ਪਿਆਰ ਦੀ ਚਿਣਗ ਪ੍ਰਵੇਸ਼ ਕਰ ਦਿੱਤੀ ਤਾਂ ਕਿ ਜੀਵ ਹਰ ਇਸ ਇਲਾਹੀ ਪਿਆਰ ਦੀ ਖਿੱਚ ਦੁਆਰਾ ਆਪਣੇ ਸੋਮੇ ਅਕਾਲ ਪੁਰਖ ਦੇ ਪਿਆਰ ਦੇ ਮਿਕਨਾਤੀਸ ਵੱਲ ਆਪੂ ਸਹਿਜ ਸੁਭਾਏ ਅਣਜਾਣੇ ਹੀ ਖਿੱਚਿਆ ਜਾਏ। ਇਲਾਹੀ ਪ੍ਰੇਮ ਡੋਰੀ ਨਾਲ ਹੀ ਸਾਰੀ ਕਾਇਨਾਤ ਬੱਝੀ ਹੋਈ ਹੈ, ਚੱਲ ਰਹੀ ਹੈ, ਉਪਜ ਰਹੀ ਹੈ, ਉਸਦਾ ਪਾਲਣ ਪੋਸ਼ਣ ਹੋ ਰਿਹਾ ਹੈ, ਪ੍ਰਫੁੱਲਤ ਹੋ ਰਹੀ ਹੈ, ਜੀਵਨ ਦੀ ਸਾਰ ਰੂਪ ਹੈ, ਜੀਵਨ ਦੀ ਰਵਾਨਗੀ ਹੈ, ਲੈ ਹੁੰਦੀ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਜੇਤਾ ਕੀਤਾ ਤੇਤਾ ਨਾਉ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਸਗਲੇ ਆਕਾਰ। ਹੁਕਮੈ ਧਾਰ ਅਧਰ ਰਹਾਵੈ, ਹੁਕਮੈ ਉਪਜੈ ਹੁਕਮ ਸਮਾਵੈ। ਇਹ ਪ੍ਰੇਮ ਡੋਰੀ, ਡਿਵਾਈਨ ਥਰੈਡ ਆਫ ਲਵ, ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਲਿਖੀ ਹੋਈ ਹੈ। ਓਤ ਪੋਤ ਹੈ, ਭਰਪੂਰ ਹੈ, ਜੀਵਨ ਰੋਂ ਹੈ, ਜੀਵਨ ਰਵਾਨਗੀ ਹੈ, ਦਵੱਲੀ ਹੈ, ਸਦੀਵੀ ਹੈ, ਅਟਲ ਹੈ, ਅਪੁੱਲ ਹੈ, ਅਮਿੱਟ ਅਟੁੱਟ ਅਕਹਿ ਅਲਿਖ ਦਿਖ ਜੀਵਨ ਹੈ, ਧਰਮ ਹੈ। ਪ੍ਰਤਪਾਲੇ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੇ ਤਿਆਤ। ਹਰ ਸਿਮਰਨ ਧਾਰੀ ਸਭ ਧਰਨਾ, ਹਰ ਸਿਮਰਨ ਕੀਓ ਸਗਲ ਅਕਾਰਾ। ਕੁਦਰਤ ਦੀ ਇਸੇ ਪ੍ਰੇਮ ਡੋਰੀ ਦੀ ਇਲਾਹੀ ਖਿੱਚ ਨੂੰ ਧਰਮ, ਮਜ਼ਹਬ ਜਾਂ ਪਰਮਾਰਥ ਕਿਹਾ ਜਾਂਦਾ ਹੈ, ਕਿਉਂਕਿ ਇਹੋ ਪ੍ਰੇਮ ਡੋਰੀ ਹੀ ਜੀਵ ਨੂੰ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਅਨਕੋਨਸ਼ੀਅਸਲੀ ਖਿੱਚ ਰਹੀ ਹੈ। ਇਸ ਤਰ੍ਹਾਂ ਇਲਾਹੀ ਪ੍ਰੇਮ ਡੋਰੀ ਸਹਿਜੇ ਹੀ ਇਹਨਾਂ ਜੂਨਾਂ ਨੂੰ ਅਕਾਲ ਪੁਰਖ ਵੱਲ ਅਣਜਾਣੇ ਹੀ ਪ੍ਰੇਰਣਾ, ਅਗਵਾਈ ਅਤੇ ਸਹਾਇਤਾ ਕਰਦੀ ਹੈ। ਉਹਨਾਂ ਦੇ ਕਲਿਆਣ ਦਾ ਸੱਚਾ ਸੁੱਚਾ ਅਪੁੱਲ ਅਤੇ ਅਟਲ ਸਾਧਨ ਜਾਂ ਧਰਮ ਹੈ। ਇਹੋ ਇਲਾਹੀ ਪ੍ਰੇਮ ਦੀ ਖਿੱਚ ਹੀ ਉਹਨਾਂ ਲਈ ਆਤਮਿਕ ਧਰਮ ਪ੍ਰਚਾਰ ਹੈ। 84 ਲੱਖ ਜੂਨਾਂ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਹਿਜੇ ਕਮਾ ਰਹੀਆਂ ਹਨ। ਸੁੱਤੇ ਸਿੱਧ ਉਹਨਾਂ ਦੀ ਆਤਮਿਕ ਤਰੱਕੀ ਹੋ ਰਹੀ ਹੈ। ਇਹਨਾਂ ਜੂਨਾਂ ਲਈ ਧੁਰ ਅੰਤਰ ਆਤਮੇ ਵਗ ਰਹੀ ਪ੍ਰੇਮ ਖਿੱਚ ਜਾਂ ਜੀਵਨ ਰੋਂ ਨਾਲ ਸੁਰ ਹੋਣਾ, ਜੁੜਨਾ, ਜੀਣਾ, ਥੀਣਾ, ਲੈ ਹੋਣਾ ਹੀ ਇਹਨਾਂ ਦਾ ਧਰਮ ਹੈ। ਇਹਨਾਂ 84 ਲੱਖ ਜੂਨਾਂ ਦਾ ਇਹਨਾਂ ਇਸ ਜੀਵਨ ਰੋਂ ਵਿੱਚ ਸੁਰ ਹੋਣਾ, ਜੁੜਨਾ, ਜੀਣਾ, ਥੀਣਾ, ਲੈ ਹੋਣਾ ਹੀ ਇਹਨਾਂ ਦਾ ਧਰਮ, ਮਜ਼ਹਬ, ਪਰਮਾਰਥ, ਪਾਠ, ਦੀਨ, ਇਮਾਨ, ਪੂਜਾ, ਭਜਨ, ਭਗਤੀ, ਮਰਿਆਦਾ, ਰਵਾਇਤਾਂ, ਨਿਤਨੇਮ, ਕਰਮ ਕਾਂਡ, ਕਲਿਆਣ ਹੈ। ਇਹਨਾਂ ਜੂਨਾਂ ਨੇ ਕਿਸੇ ਹੋਰ ਬਾਹਰਲੇ ਮਨ ਘੜੇ, ਸਿੱਖੇ ਸਿਖਾਏ, ਸਮਝੇ ਸਮਝਾਏ, ਓਪਰੇ ਅਡਰੇ, ਬਦਲਵੇਂ ਵਿਤਕਰੇ ਵਾਲੇ, ਵੇਸਾਂ ਵਾਲੇ ਧਰਮ ਦੀ ਲੋੜ ਨਹੀਂ, ਅਤੇ ਕਿਸੇ ਬਾਹਰਲੇ ਦਿਮਾਗੀ ਗਿਆਨ ਵਾਲੇ ਧਰਮ ਪ੍ਰਚਾਰ ਦੀ ਵੀ ਲੋੜ ਨਹੀਂ। ਇਹ ਪ੍ਰੇਮ ਡੋਰੀ ਦੀ ਖਿੱਚ ਦਵੱਲੀ ਹੈ, ਟੂ ਵੇ ਟ੍ਰੈਫਿਕ ਆਫ ਲਵ ਹੈ। ਇਹ 84 ਲੱਖ ਜੂਨਾਂ ਦੀ ਇਹ ਜਿੰਨੀ ਵੀ ਪ੍ਰੇਮ ਡੋਰੀ ਦੀ ਖਿੱਚ ਹੈ, ਇਹ ਦਵੱਲੀ ਹੈ। ਇੱਕ ਪਾਸੇ ਅਕਾਲ ਪੁਰਖ ਆਪਣੀ ਪ੍ਰੇਮ ਡੋਰੀ ਨਾਲ ਜੀਵਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ, ਦੂਜੇ ਪਾਸੇ ਇਸ ਪ੍ਰੇਮ ਡੋਰੀ ਦੀ ਖਿੱਚ ਖਾ ਕੇ ਮੋੜਵੇਂ ਜਵਾਬ ਵਿੱਚ ਜੀਵ ਅਕਾਲ ਪੁਰਖ ਵੱਲ ਖਿਚੀਂਦਾ ਜਾ ਰਿਹਾ ਹੈ। ਜੀਵ ਲਈ ਅਕਾਲ ਪੁਰਖ ਦੀ ਪ੍ਰੇਮ ਡੋਰੀ ਦੀ ਹੀ ਇਹ ਇਲਾਹੀ ਧਰਮ ਹੈ, ਅਤੇ ਇਹ ਇਲਾਹੀ ਧਰਮ ਜੀਵ ਦੇ ਨਾਲ ਧੁਰੋਂ ਲਿਖਿਆ ਆਉਂਦਾ ਹੈ। ਇਸ ਨਾਲ ਲਿਖੇ ਇਲਾਹੀ ਧਰਮ ਲਈ ਕਿਸੇ ਬਾਹਰਲੇ ਧਰਮ ਪ੍ਰਚਾਰ ਦੀ ਲੋੜ ਨਹੀਂ। ਅਕਾਲ ਪੁਰਖ ਨੇ ਇਹਨਾਂ ਜੂਨਾਂ ਦੇ ਜੀਵਾਂ ਨੂੰ ਭਿੰਨ ਭਿੰਨ ਰੰਗ ਬਿਰੰਗੀਆਂ ਸ਼ਕਲਾਂ ਸੂਰਤਾਂ ਨਾਲ ਸਜਾਇਆ ਹੈ। ਇਹਨਾਂ ਨੂੰ ਅੱਡ ਅੱਡ ਬੋਲੀਆਂ ਅਤੇ ਸੋਚ ਸ਼ਕਤੀਆਂ ਬਖਸ਼ੀਆਂ ਹਨ। ਇਹ ਜੂਨਾਂ ਨਾ ਹਿੰਦੂ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ ਹਨ। ਨਿਰੋਲ ਆਪਣੇ ਆਪੋ ਆਪਣੇ ਕੁਦਰਤੀ ਚਿੰਨ੍ਹਾਂ ਵਿੱਚ ਵਿਚਰਦੀਆਂ ਹਨ। ਇਹਨਾਂ ਜੂਨਾਂ ਨੂੰ ਅਕਾਲ ਪੁਰਖ ਨੇ ਸੀਮਤ ਬੁੱਧੀ ਬਖਸ਼ੀ ਹੈ, ਜਿਸ ਨਾਲ ਉਹ ਆਪਣੇ ਜੀਵਨ ਦਾ ਗੁਜ਼ਰਾਨ ਕਰਦੇ ਹਨ। ਸਹਿਜੇ ਹੀ ਹੁਕਮ ਰਜਾਈ ਚੱਲਣਾ ਦੇ ਇਲਾਹੀ ਉਪਦੇਸ਼ ਨੂੰ ਅਣਜਾਣੇ ਕਮਾਉਂਦੇ ਹੋਏ ਆਪਣੇ ਕਰਤੇ ਵੱਲ ਰੁੜੀ ਜਾ ਰਹੇ ਹਨ। ਉਦਾਹਰਣ ਦੇ ਤੌਰ 'ਤੇ ਫੁੱਲ ਦੀ ਮਿਸਾਲ ਲਈਏ। ਫੁੱਲ ਦੇ ਬੀਜ ਅੰਦਰੋਂ ਧੁਰੋਂ ਹੀ ਨਾਲ ਲਿਖੇ ਹੁਕਮ ਅਨੁਸਾਰ ਬੂਟਾ ਉੱਗਦਾ ਹੈ। ਉਸ ਬੂਟੇ ਦੇ ਤਣੇ, ਟਹਿਣੀਆਂ, ਪੱਤਿਆਂ, ਕੰਡਿਆਂ, ਫਲ, ਫੁੱਲ ਅਤੇ ਉਸਦੀ ਸ਼ਕਲ, ਬਨਾਵਟ, ਪੰਖੜੀਆਂ, ਰੰਗ, ਮਹਿਕ, ਮਿਠਾਸ, ਉਮਰ ਆਦਿ ਭਿੰਨ ਭਿੰਨ ਕੁਦਰਤੀ ਗੁਣਾਂ ਦੇ ਪ੍ਰਗਟਾਵੇ ਲਈ ਹੁਕਮ ਬੀਜ ਦੇ ਅੰਦਰ ਗੁਪਤ ਤੌਰ 'ਤੇ ਪ੍ਰਵੇਸ਼ ਹੁੰਦਾ ਹੈ। ਹਾਂਜੀ, ਇਹ ਹੁਕਮ ਜੋ ਹੈ ਉਸ ਬੀਜ ਵਿੱਚ ਪ੍ਰਵੇਸ਼ ਹੁੰਦਾ ਹੈ, ਅੰਤਰ ਉਹਦੇ ਅੰਦਰ ਹੀ। ਇਸ ਤਰ੍ਹਾਂ 84 ਲੱਖ ਜੂਨਾਂ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਵੇਗ ਵਿੱਚ ਰੁੜਦੇ ਹੋਏ ਆਪਣੇ ਕਰਤੇ ਦੇ ਸ਼ੁਕਰਾਨੇ ਵਿੱਚ ਅਣਜਾਣੇ ਹੀ ਅਟੁੱਟ ਸਿਮਰਨ ਕਰ ਰਹੇ ਹਨ। ਇਸ ਤਰ੍ਹਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਸਿਮਰੈ ਪਸ਼ੂ ਪੰਖੀ ਸਭ ਪੂਤਾ, ਸਿਮਰੈ ਬਨ ਪਰਬਤ ਅਵਤੂਤਾ, ਸਿਮਰੈ ਥੂਲ ਸੂਖਮ ਸਭ ਜਨਤਾ। ਇਹਨਾਂ ਜੂਨਾਂ ਵਿੱਚ ਦੀ ਲੰਘਦਾ ਹੋਇਆ ਜੀਵ ਜਦ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ ਜੀ। ਇਹਨਾਂ 84 ਲੱਖ ਜੂਨਾਂ ਵਿੱਚੋਂ ਨਿਕਲਦਾ ਹੋਇਆ ਸ਼੍ਰੋਮਣੀ ਜੂਨ ਇਨਸਾਨ ਜਦੋਂ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ। ਪਹਿਲੀ ਦਾਤ ਆਪਣਾ ਸਰੂਪ, ਦੂਸਰੀ ਦਾਤ ਤੀਖਣ ਬੁੱਧੀ, ਤੀਸਰੀ ਨਿਰਣੈ ਸ਼ਕਤੀ, ਚੌਥਾ ਵਿਕਸਿਤ ਹਉਮੈ। ਉੱਪਰ ਲਿਖੇ ਵਿਚਾਰਾਂ ਦਾ ਸਿੱਟਾ ਹੈ ਇਹ ਹੈ ਕਿ ਆਤਮਿਕ ਮੰਡਲ ਦੇ ਇਲਾਹੀ ਧਰਮ ਦਾ ਪ੍ਰਚਾਰ ਸਾਰੇ ਜੀਵਾਂ ਦੇ ਅੰਤਰ ਆਤਮੇ ਸਹਿਜ ਸੁਭਾਏ ਅਣਜਾਣੇ ਸਦੀਵੀ ਸੰਪੂਰਨ ਅਪੁੱਲ ਇਕਸਾਰ ਹੋ ਰਿਹਾ ਹੈ। 84 ਲੱਖ ਜੂਨਾਂ ਤਾਂ ਇਸ ਇਲਾਹੀ ਧਰਮ ਪ੍ਰਚਾਰ ਦਾ ਅਪੋਲ ਅਤੇ ਅਣਜਾਣੇ ਲਾਹਾ ਲੈ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਤੀਖਣ ਬੁੱਧੀ ਦੀ ਸਿਆਣਪ ਵਿੱਚ ਏਹੜ ਤੇਹੜ ਸੰਸੇ ਦੁਆਰਾ ਹੋਮੇ ਦੀ ਹਨੇਰੀ ਕਾਲ ਕੋਠਰੀ ਵਿੱਚ ਕੈਦ ਹੋ ਜਾਂਦਾ ਹੈ। ਇਸ ਤਰ੍ਹਾਂ ਇਨਸਾਨ ਇਲਾਹੀ ਹੁਕਮ ਦੀ ਰਵਾਨਗੀ ਤੋਂ ਨਿਕਲ ਕੇ ਜੀਵਨ ਰੋਂ ਤੋਂ ਬੇਸੁਰਾ ਹੋ ਜਾਂਦਾ ਹੈ ਅਤੇ ਮਾਇਆ ਦੇ ਖਿੱਚ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ। ਇਨਸਾਨ ਦੇ ਇਸ ਆਪ ਹੁਦਰੇ ਪੁਣੇ ਅਤੇ ਬੇਮੁਖਤਾਈ ਦੀ ਹਾਲਤ 'ਤੇ ਤਰਸ ਕਰਕੇ ਅਕਾਲ ਪੁਰਖ ਨੇ ਸਾਨੂੰ ਆਪਣੀ ਨਿੱਘੀ ਗੋਦ ਵੱਲ ਮੋੜਨ ਲਈ ਅਤੇ ਆਤਮਕ ਮੰਡਲ ਦੀ ਸੋਝੀ ਦੇਣ ਲਈ ਧੁਰੋਂ ਹੀ ਗੁਰੂ ਅਵਤਾਰ ਦੁਨੀਆਂ ਵਿੱਚ ਪਠਾਏ, ਜਿਨ੍ਹਾਂ ਨੇ ਭਿੰਨ ਭਿੰਨ ਧਰਮ ਚਲਾਏ ਅਤੇ ਸਾਡੀ ਜੀਵਨ ਸੇਧ ਲਈ ਉਹਨਾਂ ਨੇ ਆਪੋ ਆਪਣੀਆਂ ਬਾਣੀਆਂ ਰਚੀਆਂ। ਇਸ ਤੋਂ ਇਲਾਵਾ ਸਮੇਂ ਸਮੇਂ ਸਿਰ ਆਤਮਕ ਜੀਵਨ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਸੰਤ ਸਾਧ ਸਾਨੂੰ ਆਤਮਕ ਪ੍ਰੇਰਣਾ ਅਗਵਾਈ ਅਤੇ ਸਹਾਇਤਾ ਦੇਣ ਲਈ ਦੁਨੀਆਂ ਵਿੱਚ ਵਿਚਰਦੇ ਰਹਿੰਦੇ ਹਨ। ਇਹ ਸਾਰਾ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ ਦਾ ਸਿਲਸਿਲਾ ਸਿਰਫ ਆਪ ਹੁਦਰੇ ਬੇਸੁਰੇ ਮਨਮੁੱਖ ਇਨਸਾਨਾਂ ਲਈ ਹੀ ਰਚਿਆ ਗਿਆ ਹੈ, ਤਾਂ ਕਿ ਅਸੀਂ ਹਉਮੈ ਦੇ ਭਰਮ ਪਲਾਵੇ ਨੂੰ ਮਹਿਸੂਸ ਕਰਕੇ ਆਪਣੇ ਕਰਤੇ ਅਕਾਲ ਪੁਰਖ ਦੇ ਹੁਕਮ ਰਜਾਈ ਦੀ ਇਲਾਹੀ ਉਪਦੇਸ਼ ਨੂੰ ਕਮਾ ਸਕੀਏ। ਰੱਬ ਨੇ ਇਨਸਾਨ ਨੂੰ ਮਾਨਸਿਕ ਆਜ਼ਾਦੀ ਬਖਸ਼ੀ ਹੈ, ਇਹ ਫਰੀਡਮ ਆਫ ਥਾਟ ਬਖਸ਼ਿਆ ਹੈ, ਜਿਸ ਦੁਆਰਾ ਅਸੀਂ ਕੁਸੰਗਤ ਵਿੱਚ ਪੈ ਕੇ ਰੱਬ ਵੱਲੋਂ ਬੇਮੁਖ ਹੋ ਕੇ ਆਪਣੇ ਕਰਤੇ ਨੂੰ ਭੁੱਲ ਗਏ ਹਾਂ। ਸਾਨੂੰ ਮੁੜ ਰੱਬ ਦੀ ਯਾਦ ਵਿੱਚ ਲਿਆਉਣ ਲਈ ਗੁਰਬਾਣੀ ਵਿੱਚ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦਾ ਉਪਦੇਸ਼ ਦੱਸਿਆ ਹੈ। ਸਾਨੂੰ ਮੁੜ ਰੱਬ ਦੀ ਯਾਦ ਵਿੱਚ ਲਿਆਉਣ ਲਈ ਗੁਰਬਾਣੀ ਵਿੱਚ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦਾ ਉਪਦੇਸ਼ ਦੱਸਿਆ ਹੈ। ਇਸ ਇਲਾਹੀ ਹੁਕਮ ਨੂੰ ਕਮਾਉਣ ਲਈ ਸਾਡੇ ਆਵਾਰਾ ਆਜ਼ਾਦ ਬੇਲਗਾਮੇ ਮਨ ਨੂੰ ਸਮਝਾਉਣ, ਟੁੰਬਣ, ਪ੍ਰੇਰਣ, ਉਕਸਾਉਣ, ਰਿਝਾਉਣ, ਬਦਲਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਦੀ ਲੋੜ ਹੈ। ਸਾਧ ਸੰਗਤ ਕੇ ਆਸਰੇ ਪ੍ਰਭ ਸਿਉਂ ਰੰਗ ਲਾਏ, ਮਿਲ ਸੰਗਤ ਸ਼ਰਧਾ ਉਪਜੈ ਗੁਰ ਸ਼ਬਦੀ ਹਰ ਰਸ ਚਾਖ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਆਵੋ ਸੰਤੋ ਮਿਲੋ ਮੇਰੇ ਭਾਈ, ਮਿਲ ਹਰ ਹਰ ਨਾਮ ਬਖਾਣ। ਅਸੀਂ ਆਪਣੀ ਆਜ਼ਾਦੀ ਮਰਜ਼ੀ ਸਿਆਣਪ ਦੁਆਰਾ ਰੱਬ ਤੋਂ ਵਿਛੜੇ ਹੋਏ ਹਾਂ। ਹਾਂਜੀ, ਕਿਉਂ ਵਿਛੜੇ ਹਾਂ ਅਸੀਂ ਰੱਬ ਤੋਂ? ਆਪਣੀ ਆਜ਼ਾਦੀ ਆਪਣੀ ਮਰਜ਼ੀ ਅਤੇ ਸਿਆਣਪਾਂ ਦੁਆਰਾ ਰੱਬ ਤੋਂ ਵਿਛੜੇ ਹਾਂ। ਸਾਧ ਸੰਗਤ ਅਤੇ ਸਿਮਰਨ ਦੁਆਰਾ ਜੇ ਕਦੇ ਸਾਡੇ ਹਿਰਦੇ ਵਿੱਚ ਮਾੜਾ ਜਿਹਾ ਕਿਣਕਾ ਮਾਤਰ ਸੱਚਾ ਸੁੱਚਾ ਇਲਾਹੀ ਚਾਓ ਉਮਾ ਰੀਝ ਤਾਂਗ ਜਾਗੇ ਜਾਂ ਸ਼ਰਧਾ ਭਾਵਨੀ ਦਾ ਝਲਕਾ ਵੱਜੇ, ਤਾਂ ਸਤਿਗੁਰ ਆਪਣੇ ਇਲਾਹੀ ਬਿਰਧ ਦੁਆਰਾ ਬੇਅੰਤ ਮਿਹਰ ਬਖਸ਼ਿਸ਼ ਕਰਦੇ ਹਨ ਅਤੇ ਅਸੀਂ ਵਡਭਾਗੇ ਹੋ ਜਾਂਦੇ ਹਾਂ। ਸੱਚ ਤਾਂ ਇਹ ਹੈ ਕਿ ਆਤਮਕ ਰੁਚੀ, ਆਤਮਕ ਤਾਂਗ, ਆਤਮਕ ਖਿੱਚ, ਆਤਮਕ ਪ੍ਰੀਤ, ਪਿਆਰ, ਪ੍ਰੇਮ ਡੋਰੀ, ਸ਼ਬਦ ਨਾਮ ਇਲਾਹੀ ਦਾਤ ਗੁਰਪ੍ਰਸਾਦ ਹੈ, ਬਖਸ਼ਿਸ਼ ਹੈ, ਨਦਰ ਕਰਮ ਹੈ, ਪਿਰਮ ਪਿਆਲਾ ਹੈ, ਗ੍ਰੇਸ ਹੈ। ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਜਦ ਕਦੇ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ, ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ ਤਾਂਗ ਖਿੱਚ ਪਿਆਰ ਉਪਜਦਾ ਹੈ ਅਤੇ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਸ਼ਾਂਤੀ ਮਾਣਦਾ ਹੈ। ਜੀਵ ਮਾਇਆ ਦੇ ਭਰਮ ਭੁਲਾਵੇ ਅੰਦਰ ਮਾਇਕੀ ਦਲਦਲ ਵਿੱਚ ਪਲਚ ਪਲਚ ਕੇ ਦੁਖੀ ਜੀਵਨ ਬਤੀਤ ਕਰ ਰਿਹਾ ਹੈ, ਪਰ ਬਾਵਜੂਦ ਦੁਖਦਾਈ ਜੀਵਨ ਦੇ ਜੀਵ ਇਸ ਵਿੱਚੋਂ ਨਿਕਲਣ ਦਾ ਖਿਆਲ ਜਾਂ ਉਪਰਾਲਾ ਨਹੀਂ ਕਰਦਾ, ਕਿਉਂਕਿ ਉਸ ਨੂੰ ਸੋਝੀ ਨਹੀਂ। ਜੇ ਕੋਈ ਐਸੀ ਅਵਸਥਾ ਹੈ ਜਿੱਥੇ ਦੁੱਖ ਕੋਈ ਨਹੀਂ, ਸਦਾ ਸੁੱਖ ਅਤੇ ਖੈਰ ਹੈ। ਪਰ ਜੇਕਰ ਜੀਵ ਨੂੰ ਐਸੀ ਉੱਚੀ ਸੁੱਚੀ ਅਵਸਥਾ ਦਾ ਗਿਆਨ ਅਤੇ ਨਿਸ਼ਚਾ ਹੋ ਜਾਏ ਤਾਂ ਉਹ ਮਾਇਕੀ ਨਰਕ ਰੂਪੀ ਜੀਵਨ ਤੋਂ ਦੁਖੀ ਅਤੇ ਤੰਗ ਆ ਕੇ ਉਸ ਵਿੱਚੋਂ ਨਿਕਲਣ ਦੀ ਲਾਲਸਾ ਕਰਦਾ ਹੈ ਅਤੇ ਫਿਰ ਵੀ ਨਿਕਲ ਨਹੀਂ ਹੁੰਦਾ, ਕਿਉਂਕਿ ਮਾਇਕੀ ਪੰਜ ਵਿਕਾਰਾਂ ਦੀ ਹਠੀਲੀ ਫੌਜ ਦਾ ਟਾਕਰਾ ਕਰਨਾ ਜੀਵ ਲਈ ਅਸੰਭਵ ਹੈ। ਇਸ ਤਰ੍ਹਾਂ ਮਾਇਆ ਅਤੇ ਦੁੱਖਾਂ ਤੋਂ ਅੱਕ ਕੇ, ਬੇਬੱਸ ਹੋ ਕੇ, ਬੈਰਾਗ ਵਿੱਚ ਆ ਕੇ ਜਦ ਜੀਵ ਸੱਚੇ ਦਿਲੋਂ ਆਪਣੇ ਸਤਿਗੁਰ ਪਾਸ ਉੱਪਰ ਪੂਜਾ ਕਰਕੇ ਮੈਂ ਗੁਰ ਕੋ ਪੁਕਾਰਿਆ ਦੀ ਜੋਦੜੀ ਕਰਦਾ ਹੈ ਤਾਂ ਸਤਿਗੁਰ ਫੌਰਨ ਆਪਣੇ ਪਿਆਰੇ ਬੱਚੇ ਜੀਵ 'ਤੇ ਤਰੁੱਠ ਕੇ ਬਾਹਾਂ ਪਕੜ ਪ੍ਰਭ ਕਾਢਿਆ ਕਿਨਾ ਅਪਣਾਇਆ ਦੀ ਕਲਾ ਵਰਤਾ ਕੇ ਜੀਵ ਨੂੰ ਮਾਇਆ ਦੀ ਦਲਦਲ ਵਿੱਚੋਂ ਕੱਢ ਕੇ ਆਪਣੇ ਇਲਾਹੀ ਗੱਲ ਨਾਲ ਲਾ ਲੈਂਦੇ ਹਨ। ਜਿਸ ਤਰ੍ਹਾਂ ਮਾਂ ਦੇ ਹਿਰਦੇ ਵਿੱਚ ਆਪਣੇ ਡੁੱਬੇ ਜਾਂ ਗੁਆਚੇ ਬੱਚੇ ਲਈ ਅਤਿਅੰਤ ਤੀਬਰ ਤਾਂਘ ਲੱਗੀ ਰਹਿੰਦੀ ਹੈ, ਉਸ ਨੂੰ ਲੱਭਣ ਅਤੇ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਇਸੇ ਤਰ੍ਹਾਂ ਜਦ ਤੋਂ ਅਸੀਂ ਆਪਣੀ ਇਲਾਹੀ ਮਾਂ ਨੂੰ ਭੁੱਲ ਕੇ ਉਸ ਤੋਂ ਵਿਛੜੇ ਹਾਂ, ਜੁਗਾਂ ਜੁਗਾਂਤਰਾਂ ਤੋਂ ਅਕਾਲ ਪੁਰਖ ਗੁਰੂਆਂ ਅਵਤਾਰਾਂ ਰਾਹੀਂ ਧਰਮ ਪ੍ਰਚਾਰ ਕਰਕੇ ਆਪਣੇ ਅੰਸ਼ ਜੀਵ ਦੇ ਹਿਰਦੇ ਦਾ ਦਰਵਾਜ਼ਾ ਖੜਕਾਉਂਦਾ ਰਿਹਾ ਹੈ, ਤਾਂ ਜੀਵ ਆਪਣੇ ਹਿਰਦੇ ਦੀ ਸ਼ਰਧਾ ਦੇ ਤਾਂ ਕਿ ਜੀਵ ਆਪਣੀ ਹਿਰਦੇ ਦੀ ਸ਼ਰਧਾ ਦੇ ਤਾਕ ਖੋਲ੍ਹੇ ਅਤੇ ਅਕਾਲ ਪੁਰਖ ਧਾ ਕੇ ਆਪਣੇ ਗੁਆਚੇ ਬੱਚੇ ਨੂੰ ਮੁੜ ਆਪਣੇ ਗੱਲ ਨਾਲ ਲਾ ਸਕੇ। ਦੂਜੇ ਲਫਜ਼ਾਂ ਵਿੱਚ, ਸਾਧ ਸੰਗਤ ਦੁਆਰਾ ਜਦ ਕਦੇ ਜੀਵ ਅਕਾਲ ਪੁਰਖ ਨੂੰ ਸ਼ਰਧਾ ਭਾਵਨੀ ਨਾਲ ਯਾਦ ਕਰਕੇ ਮਿਲਣ ਦੀ ਮਾੜੀ ਮੋਟੀ ਤਾਂਘ ਜ਼ਾਹਿਰ ਕਰਦਾ ਹੈ ਤਾਂ ਅਕਾਲ ਪੁਰਖ ਫੌਰਨ ਆਪਣੇ ਜੀਵ ਨੂੰ ਗੱਲ ਨਾਲ ਲਾ ਲੈਂਦਾ ਹੈ। ਇਸ ਤੋਂ ਪ੍ਰਤੱਖ ਹੈ ਕਿ ਅਸੀਂ ਤਾਂ ਕਦੇ ਕਦਾਈ ਛਿੰਨ ਮਾਤਰ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ, ਅਸੀਂ ਤਾਂ ਕਦੇ ਕਦਾਈ ਛਿੰਨ ਮਾਤਰ ਕੇਵਲ ਕੁਝ ਸਕਿੰਟਾਂ ਲਈ ਪਰਮਾਤਮਾ ਨੂੰ ਯਾਦ ਕਰਦੇ ਹਾਂ ਜਾਂ ਉਸ ਨੂੰ ਮਿਲਣ ਦੀ ਤਾਂਘ ਕਰਦੇ ਹਾਂ, ਪਰ ਅਕਾਲ ਪੁਰਖ ਜੁਗਾਂ ਜੁਗਾਂਤਰਾਂ ਤੋਂ ਆਪਣੇ ਬੱਚੇ ਨੂੰ ਹਰ ਸੰਭਵ ਜ਼ਰੀਏ ਨਾਲ ਗੱਲ ਲਾਉਣ ਦਾ ਉਪਰਾਲਾ ਕਰਦਾ ਰਹਿੰਦਾ ਹੈ। ਭਾਵੇਂ ਅਸੀਂ ਇਸ ਆਤਮਿਕ ਤਾਂਘ, ਪਿਆਰ, ਖਿੱਚ, ਮਿਹਰ, ਬਖਸ਼ਿਸ਼, ਗੁਰਪ੍ਰਸਾਦ ਤੋਂ ਅਣਜਾਣ ਹਾਂ, ਇਸ ਇਲਾਹੀ ਤਾਂਘ, ਖਿੱਚ, ਪਿਆਰ, ਪ੍ਰੀਤ ਡੋਰੀ ਨੂੰ ਹੀ ਧਰਮ ਪ੍ਰਚਾਰ ਕਿਹਾ ਗਿਆ ਹੈ। ਸਾਡੀ ਨਿਮਖ ਮਾਤਰ ਤਾਂਘ, ਖਿੱਚ, ਪਿਆਰ ਨਾਲੋਂ ਅਕਾਲ ਪੁਰਖ ਦੀ ਆਪਣੀ ਅੰਸ਼ ਜੀਵ ਲਈ ਮਾਂ ਮਮਤਾ ਵਾਲੀ ਤਾਂਘ, ਪਿਆਰ ਦਾ ਉਛਾਲ, ਪ੍ਰੇਮ ਡੋਰੀ ਦੀ ਖਿੱਚ ਕਰੋੜਾਂ ਗੁਣਾ ਜ਼ਿਆਦਾ ਤੀਬਰ ਅਤੇ ਤੀਖਣ ਹੈ। ਐਸੇ ਨੂੰ ਇਲਾਹੀ ਬਿਰਧ ਕਿਹਾ ਜਾਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਹਾਂਜੀ, ਇਹ ਆਤਮਕ ਰਸਤਾ, ਪੈਰਾਂ ਵਾਲਾ ਪੈਂਡਾ ਨਹੀਂ, ਆਤਮਾ ਦੁਆਰਾ ਉਸਨੂੰ ਯਾਦ ਕਰਾਂਗੇ ਤਾਂ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤ ਸਿਮਰਨ ਮਾਤਰ, ਸਿਮਰਨ ਤਾਹੇ ਬਾਰ ਬਾਰ ਗੁਰ ਦਹੇਤ ਹੈ। ਇਹ ਇਲਾਹੀ ਬਿਰਧ ਸਦ ਬਖਸ਼ਿੰਦ ਹੈ, ਸਦ ਮਿਹਰਬਾਨ ਹੈ, ਔਗਣ ਕੋ ਨਾ ਚਿਤਾਰੇ ਹੈ, ਇਲਾਹੀ ਖਿੱਚ ਹੈ, ਪ੍ਰੇਮ ਡੋਰੀ ਹੈ, ਪ੍ਰੇਮ ਪਿਆਲਾ ਹੈ, ਗੁਰਪ੍ਰਸਾਦ ਹੈ, ਹੁਕਮ ਹੈ, ਸ਼ਬਦ ਹੈ, ਨਾਮ ਹੈ। ਇਹ ਬਿਰਧ ਪਹਿਲਾਂ 84 ਲੱਖ ਜੂਨਾਂ ਵਿੱਚ ਨਾਲ ਲਿਖੇ ਹੁਕਮ ਦੁਆਰਾ ਜੀਵ ਦੇ ਨਾਲ ਅਣਜਾਣੇ ਓਤ ਪੋਤ ਵਰਤ ਰਿਹਾ ਹੈ। ਇਹ ਜਿਹੜਾ ਬਿਰਧ ਹੈ, ਪਹਿਲਾਂ 84 ਲੱਖ ਜੂਨਾਂ ਵਿੱਚ ਨਾਲ ਲਿਖੇ ਹੁਕਮ ਦੁਆਰਾ ਜੀਵ ਦੇ ਨਾਲ ਅਣਜਾਣੇ ਹੀ ਓਤ ਪੋਤ ਵਰਤ ਰਿਹਾ ਹੈ। ਇਲਾਹੀ ਜੂਨ ਵਿੱਚ ਜੀਵ ਦੀ ਭੁੱਲ ਜਾਂ ਬੇਮੁਖਤਾ ਦੀ ਹਾਲਤ ਵਿੱਚ ਗੁਰੂਆਂ, ਅਵਤਾਰਾਂ, ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਵਿੱਚ ਵਰਤ ਰਿਹਾ ਹੈ। ਤੀਸਰਾ, ਗੁਰਬਾਣੀ, ਕੀਰਤਨ, ਕਥਾ, ਸਾਧ ਸੰਗਤ ਦੁਆਰਾ ਵਰਤ ਰਿਹਾ ਹੈ। ਇਹ ਜਿਹੜਾ ਇਲਾਹੀ ਬਿਰਧ ਹੈ, ਇਹ ਗੁਰਬਾਣੀ, ਕੀਰਤਨ, ਕਥਾ, ਸਾਧ ਸੰਗਤ ਦੁਆਰਾ ਵਰਤ ਰਿਹਾ ਹੈ। ਚੌਥਾ, ਧਰਮ ਪ੍ਰਚਾਰ ਦੁਆਰਾ ਵਰਤ ਰਿਹਾ ਹੈ। ਹਾਂਜੀ, ਬਾਹਰਮੁਖੀ ਧਰਮ ਪ੍ਰਚਾਰ ਅਤੇ ਅਧਿਆਤਮਿਕ ਧਰਮ ਪ੍ਰਚਾਰ ਦੋਨਾਂ ਰਾਹੀਂ ਇਹ ਵਰਤ ਰਿਹਾ ਹੈ। ਪੰਜਵਾਂ, ਜਦ ਜੀਵ ਨੂੰ ਆਪਣੇ ਕਰਤੇ ਦੀ ਸੋਝੀ ਹੋਣ ਨਾਲ ਅਕਾਲ ਪੁਰਖ ਵੱਲ ਰੁਚੀ, ਤਾਂਘ, ਸ਼ਰਧਾ, ਕਾਂਖੀ, ਭੁੱਖ, ਪਿਆਸ ਲੱਗ ਜਾਏ ਤਾਂ ਸਤਿਗੁਰ ਦੀ ਅੰਤਰ ਆਤਮੇ ਨਦਰ ਕਰਮ ਦੁਆਰਾ ਆਤਮਕ ਗਿਆਨ ਦਾ ਅਨੁਭਵ, ਇਲਾਹੀ ਰਸ, ਰੰਗ ਅਤੇ ਹੋਰ ਅਨੇਕਾਂ ਅਸਚਰਜ ਇਲਾਹੀ ਦਾਤਾਂ ਵਿੱਚ ਇਸ ਬਿਰਧ ਦਾ ਪ੍ਰਗਟਾਵਾ ਹੁੰਦਾ ਹੈ। ਬਿਜਲੀ ਦਾ ਨਿਰਾਪੁਰਾ ਕਿਤਾਬੀ ਗਿਆਨ सिर्फ दिमाग का विशा है। ਇਹ ਦਿਮਾਗੀ ਗਿਆਨ ਬਿਜਲੀ ਦਾ ਦਾਮਨਿਕ ਨਿੱਜੀ ਤਜਰਬਾ ਕਰਾਉਣ ਤੋਂ ਅਸਮਰਥ ਹੈ। ਇਸ ਨਿੱਜੀ ਤਜਰਬੇ ਲਈ ਬਿਜਲੀ ਦੀ ਤਾਰ ਨਾਲ ਛੋਹਣਾ ਲਾਜ਼ਮੀ ਹੈ। ਇਸੇ ਤਰ੍ਹਾਂ ਧਰਮ ਦਾ ਦਿਮਾਗੀ ਗਿਆਨ ਸਾਡੀ ਧਾਰਮਿਕ ਵਾਕਫਿਕ ਉਕਤੀਆਂ ਜੁਗਤੀਆਂ ਤਾਂ ਵਧਾ ਸਕਦਾ ਹੈ, ਪਰ ਇਹ ਗਿਆਨ ਉੱਚਾ ਸੁੱਚਾ ਆਤਮਿਕ ਜੀਵਨ, ਥਰ ਥਰਾਉਂਦਾ ਜੀਵਨ, ਲਰਜ਼ ਰਾਉਂਦਾ ਜੀਵਨ, ਸਿਮਰਨ ਵਾਲਾ ਜੀਵਨ, ਪਿਆਰ ਵਾਲਾ ਜੀਵਨ, ਰਸ ਵਾਲਾ ਜੀਵਨ, ਰੰਗ ਵਾਲਾ ਜੀਵਨ, ਸ਼ਾਂਤੀ ਵਾਲਾ ਜੀਵਨ, ਰੁਣ ਝੁਣ ਵਾਲਾ ਜੀਵਨ, ਨਾਮ ਖੁਮਾਰੀ ਵਾਲਾ ਜੀਵਨ। ਹਾਂਜੀ, ਇਹ ਦਿਮਾਗੀ ਗਿਆਨ, ਨਾਮ ਖੁਮਾਰੀ ਵਾਲਾ ਜੀਵਨ, ਬਿਸਮਾਦੀ ਜੀਵਨ, ਅਨਹਦ ਧੁਨੀ ਵਾਲਾ ਜੀਵਨ, ਇਲਾਹੀ ਅਹਿਲਾਦ ਵਾਲਾ ਜੀਵਨ, ਸਹਿਜ ਸਮਾਧ ਵਾਲਾ ਜੀਵਨ ਦਾ ਅਨੁਭਵੀ ਤਜਰਬਾ ਨਹੀਂ ਦੇ ਸਕਦਾ। ਇਹ ਅਨੁਭਵੀ ਆਤਮਿਕ ਤਜਰਬਾ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਸਿਮਰਨ ਜੀਵਨ ਦੀ ਆਤਮਿਕ ਅਤੇ ਦਾਮਨਿਕ ਕਿਰਨਾਂ ਜਾਂ ਮਹਿਕ, ਡਿਵਾਈਨ ਮੈਗਨੈਟਿਕ ਵਾਈਬ੍ਰੇਸ਼ਨ ਐਂਡ ਫਰੈਗਰੈਂਸ, ਇਹਨਾਂ ਦੁਆਰਾ ਹੀ ਹੋ ਸਕਦਾ ਹੈ। ਖੁਸ਼ਬੋ ਜੋ ਕਿ ਉੱਤਮ ਜਗਿਆਸੂ ਦੇ ਅੰਤਰ ਆਤਮੇ ਅਣਜਾਣੇ ਅਛੋਪ ਅਪੋਲ ਹੀ ਲਾਗ ਨਾਲ, ਛੋਹ ਨਾਲ, ਚਿਣਗ ਨਾਲ ਟੁੰਬ ਕੇ, ਜਗਾ ਕੇ, ਪ੍ਰੇਮ ਬਾਣ ਮਾਰ ਕੇ, ਬੱਤੀ ਨਾਲ ਬੱਤੀ ਜਗਾ ਕੇ, ਨਦਰ ਕਰਮ ਕਰਕੇ, ਗੁਰਪ੍ਰਸਾਦ ਦੁਆਰਾ ਮਾਇਕੀ ਜੀਵਨ ਨੂੰ ਬਦਲ ਕੇ ਨਵਾਂ ਆਤਮਿਕ ਜੀਵਨ ਬਖਸ਼ ਦਿੰਦਾ ਹੈ। ਦੀਪਕ ਤੇ ਦੀਪਕ ਪਰਗਾਸਿਆ ਤ੍ਰਿਭਵਨ ਜੋਤ ਦਿਖਾਈ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਇਸ ਤਰ੍ਹਾਂ ਆਤਮਿਕ ਮੰਡਲ ਅੰਦਰ ਧਰਮ ਦੇ ਪ੍ਰਚਾਰ ਦਾ ਵਿਕਾਸ ਲਈ ਅਕਾਲ ਪੁਰਖ ਨੇ ਆਪਣੀ ਮਿਹਰ ਬਖਸ਼ਿਸ਼ ਗੁਰਪ੍ਰਸਾਦ ਦੁਆਰਾ ਅਟਲ ਅਭੁੱਲ ਸਦੀਵੀ ਨਾ ਬਦਲਣ ਵਾਲੇ ਅੰਤਰ ਆਤਮੇ ਗੁੱਝੇ ਅਣਡਿੱਠੇ ਅਣਸੁਣੇ ਬੋਲੀਹੀਨ ਚੁੱਪ ਚੁਪੀਤੇ ਸਹਿਜ ਸੁਭਾਏ ਸਾਧਨ ਵਰਤੇ ਹਨ। ਅਕਾਲ ਪੁਰਖ ਨੇ ਚੁੱਪ ਚੁਪੀਤੇ ਅਤੇ ਗੁਪਤ ਸਾਧਨ ਬਖਸ਼ੇ ਹਨ। ਇਹ ਅੰਤਰ ਆਤਮੇ ਧਰਮ ਪ੍ਰਚਾਰ ਲਈ ਕਿਸੇ ਦਿਮਾਗੀ ਗੂੜੇ ਗਿਆਨ, ਧੜੇ ਧਿਆਨ, ਫਿਲਾਸਫੀਆਂ, ਵਾਦ ਵਿਵਾਦ, ਕਰਮ ਕਾਂਡ, ਹੱਠ ਧਰਮ ਦੀ ਲੋੜ ਨਹੀਂ, ਕਿਉਂਕਿ ਇਹ ਇਲਾਹੀ ਦਾਤ ਮੋਲ ਨਾ ਮੁਲੀਐ, ਤੋਲ ਨਾ ਤੁਲੀਐ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਹੈ, ਜ਼ੋਰ ਨਾ ਸੁਰਤੀ ਗਿਆਨ ਵਿਚਾਰ ਹੈ, ਇਹ ਪਿਰਮ ਪਿਆਲਾ ਖਸਮ ਕਾ ਜਹਿ ਭਾਵੇ ਤੈ ਦੇਹ। ਕਿਸੇ ਮਹਾਂਪੁਰਖ ਨੇ ਸਿਮਰਨ ਜੀਵਨ ਦੀ ਬਾਬਤ ਇਉਂ ਦਰਸਾਇਆ ਹੈ, ਸਤਿਗੁਰਾਂ ਦੀ ਫਕੀਰੀ ਢਾਈ ਅੱਖਰੀ ਫਕੀਰੀ ਹੈ ਅਤੇ ਇਸ ਫਕੀਰੀ ਜੀਵਨ ਦੀਆਂ ਲੋੜਾਂ ਵੀ ਢਾਈ ਅੱਖਰੀਆਂ ਹਨ। ਸਿਮਰਨ ਅਤੇ ਧਿਆਨ ਦੇ ਦੋ ਅੱਖਰ ਅਤੇ ਅੱਧਾ ਅੱਖਰ ਅਲਿਪਤ ਰਹਿਣ ਦਾ ਪੜ੍ਹਨਾ ਅਤੇ ਲੋੜਾਂ ਤ੍ਰੈ, ਕੁੱਲੀ, ਜੁੱਲੀ ਅਤੇ ਗੁੱਲੀ, ਇੱਕ ਘਰ, ਇੱਕ ਪਹਿਨਣ ਦਾ ਬਸਤਰ ਅਤੇ ਖਾਣ ਨੂੰ ਰੋਟੀ, ਅਤੇ ਇਹਨਾਂ ਤ੍ਰੈ ਸਮਾਨਾਂ ਦੇ ਨਾਨਾ ਰੰਗ ਫਕੀਰਾਂ ਸੰਤਾਂ ਨੇ ਆਪਣੀ ਮੌਜ ਅਤੇ ਸੁਰਤ ਦੀ ਖੁਸ਼ੀ ਅਨੁਸਾਰ, ਹਾਂਜੀ, ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਦੇ ਅਸੂਲ 'ਤੇ ਰੱਖਿਆ ਹੈ। ਸਿਮਰਨ ਜੀਵਨ ਇਲਾਹੀ ਜੀਵਨ ਦਾ ਦੂਸਰਾ ਨਾਮ ਹੈ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਮੈਂ ਮੰਤਰ ਰਟਨ ਕਰਦੇ ਕਈ ਲੋਕ ਨਿਰੇ ਕਾਫ ਉਸਦੇ ਢੇਰ ਵਾਂਗ ਸੜਦੇ ਤੱਕੇ, ਤਾਂ ਤੇ ਫੋਕਾ ਤੇ ਜੋਤੋਂ ਟੁੱਟਵਾਂ ਰਟਨ ਸਿਮਰਨ ਨਹੀਂ, ਇਹ ਸਿਮਰਨ ਨਹੀਂ ਕਰਦੇ, ਕੇਵਲ ਰੀਸ ਕਰਦੇ ਹਨ। ਸਿਮਰਨ ਤਾਂ ਸਤਿਗੁਰੂ ਨਾਨਕ ਜੀ ਦੀ ਬਾਣੀ ਦਾ ਰੂਪ ਹੈ। ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਉਂਦਾ ਹੈ। ਹਾਂਜੀ, ਇਹ ਜੀਵਨ ਖਮੀਰ ਦੇ ਅਸੂਲਾਂ 'ਤੇ ਹੁੰਦਾ ਹੈ ਅਤੇ ਪਲਦਾ ਹੈ। ਗੁਰਮੁਖ ਸੰਤਾਂ ਦੇ ਸਿਮਰਨ ਵਾਲੇ ਜੀਵਨ ਦਾ ਟੋਟਾ ਜੇ ਲੱਭੇ, ਇਸ ਦਾ ਖਮੀਰ ਸਾਨੂੰ ਲੱਗੇ, ਤਾਂ ਸਾਡੇ ਅੰਦਰ ਦਮ ਬਦਮ ਨਾਮ ਜਾਰੀ ਹੋ ਜਾਂਦਾ ਹੈ। ਤਦ ਸਾਡਾ ਜੀਵਨ ਸਿਮਰਨ ਵਾਲਾ ਜੀਵਨ ਬਣ ਸਕਦਾ ਹੈ। ਸੁਣ ਸਖੀਏ, ਸਾਧ ਨਾ ਆਇਓ ਜਿੱਚਰ ਗੁਰਮੁਖ ਸ਼ਬਦ ਨਾ ਲਾਗੈ। ਗੁਰਮੁਖ ਮਾਰਗ ਧਨ ਹੈ, ਸਾਧ ਸੰਗਤ ਮਿਲ ਸੰਗ ਚਲਾਇਆ। ਅੱਗੇ ਅੱਠੇ ਪੈਰੀ ਨਾਮ ਦਾ ਜਾਰੀ ਰਹਿਣਾ ਉਹ ਲਗਾਤਾਰਤਾ ਹੈ ਜਿਸ ਦੀ ਚਾਹ ਐਮਰਸਨ ਨੇ ਪ੍ਰਗਟ ਕੀਤੀ ਹੈ। ਹਾਂਜੀ, ਗੁਰਮੁਖ ਪਿਆਰਿਆਂ ਨੇ ਇੱਕ ਬਾਹਰ ਦਾ ਵਿਦੇਸ਼ੀ ਰਾਈਟਰ ਹੋਇਆ ਹੈ, ਕਵੀ ਹੋਇਆ ਹੈ ਐਮਰਸਨ, ਜਿਸ ਦੀ ਕਦੇ ਕਦੇ ਸੁਰਤ, ਕਿਉਂਕਿ ਇਸਨੇ ਅਧਿਆਤਮਕ ਕਵਿਤਾਵਾਂ ਲਿਖੀਆਂ ਹਨ ਆਤਮਕ ਨੂੰ ਛੋਹਣ ਵਾਲੀਆਂ, ਸੋ ਇਹ ਵੀ ਤਰਸ ਰਿਹਾ ਹੈ ਲਗਾਤਾਰਤਾ ਲਈ। ਇਸ ਦੀ ਚਾਹ ਇਸਨੇ ਇੱਕ ਆਪਣੀ ਕਵਿਤਾ ਵਿੱਚ ਪੇਸ਼ ਕੀਤੀ ਹੈ ਕਿ ਮੇਰੀ ਇਹ ਲਗਾਤਾਰਤਾ ਨਹੀਂ ਆਉਂਦੀ। ਆਤਮਕ ਆਤਮਾ ਨੂੰ ਛੂਹਣ ਵਾਲੀ। ਐਮਰਸਨ ਲਗਾਤਾਰਤਾ ਨੂੰ ਲੱਭਦਾ ਹੈ, ਇਹਨੂੰ ਪਤਾ ਨਹੀਂ ਕਿ ਲਗਾਤਾਰਤਾ ਸਿਮਰਨ ਤੋਂ ਬਿਨਾਂ ਨਹੀਂ ਹੋ ਸਕਦੀ। ਸਤਿਗੁਰਾਂ ਦੇ ਮਾਰਗ ਵਿੱਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਬਿਨਾਂ ਸਿਮਰਨ ਨਹੀਂ ਬਲ ਸਕਦੀ। ਸਿਮਰਨ ਦਾ ਜੀਵਨ ਉਤਲਿਆਂ ਨਾਲ ਦਮ ਬਦਮ ਪਰੋਏ ਸੰਤਾਂ ਕੋਲੋਂ ਮਿਲ ਸਕਦਾ ਹੈ। ਹਾਂਜੀ, ਇਹ ਜੀਵਨ ਦਾ ਲਗਾਤਾਰ ਰਹਿਣਾ ਇਹ ਸਤਿਗੁਰਾਂ ਦੇ ਅਟਲ ਅਤੇ ਰੱਬੀ ਬਿਰਧ ਦੇ ਨੇਮ ਦੀ ਪਾਲਣਾ ਹੈ। ਸਿਮਰਨ ਦੇ ਜੀਵਨ ਉੱਤੇ ਫਰਿਸ਼ਤਿਆਂ ਅਤੇ ਦੇਵੀ ਦੇਵਤਿਆਂ ਦਾ ਪਹਿਰਾ ਹੁੰਦਾ ਹੈ। ਸਤਿਗੁਰ ਦੇ ਘਰ ਦੀ ਮਹਿਮਾ ਸਿਮਰਨ ਨਾਲ ਆਰੰਭ ਹੋ ਗਈ। ਰੂਹ ਧੰਨ ਗੁਰੂ, ਧੰਨ ਗੁਰੂ ਦਾ ਗੀਤ ਗਾਉਂਦੀ ਮਿੱਟੀ ਹੱਡੀ ਮਾਸ ਦੀਆਂ ਦੀਵਾਰਾਂ ਥੀ ਬਾਹਰ ਨਿਕਲ ਖਲੋਂਦੀ। ਹਾਂਜੀ, ਸਿੱਖ ਫਕੀਰ ਬਿਹੰਬੀ ਮਾਰਗ 'ਤੇ ਚੱਲਣ ਵਾਲੇ ਲੋਕ ਹਨ। ਜਦ ਖੰਭ ਨਿਕਲ ਪੈਂਦੇ ਹਨ, ਜਦ ਇਹ ਉਹਨਾਂ ਆਕਾਸ਼ਾਂ ਵਿੱਚ ਉੱਡਦੇ ਹਨ ਜਿਨ੍ਹਾਂ ਦੇ ਚਾਨਣ ਨਾਲ ਕਵੀ ਹੋਰਾਂ ਦੇ ਪਰ ਸੜਨ ਲੱਗਦੇ ਹਨ। ਹਾਂਜੀ, ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ। ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ। ਤਦੋਂ ਆਏ ਮਿਲ ਗੁਰਸਿੱਖ ਆਏ ਮਿਲ ਦੀ ਪ੍ਰਾਰਥਨਾ ਸਤਿਗੁਰ ਨੇ ਸਿਖਾਈ ਹੈ। ਬਿਨਾਂ ਗੁਰਸਿੱਖਾਂ ਗੁਰਮੁਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ। ਅੰਮ੍ਰਿਤ ਛਕਾਉਣਾ ਇਸ ਗੁੱਝੇ ਖਮੀਰ ਦੀ ਰਾਸ ਦੇਣੀ ਹੈ। ਹਾਂਜੀ, ਸਿੱਖਾਂ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦਾ ਜੀਵਨ ਹੈ। ਕਲੀ ਕਾਲ ਪਰਗਾਸ ਕਰ ਗੁਰ ਚੇਲਾ, ਚੇਲਾ ਗੁਰ ਸੰਦਾ, ਗੁਰਮੁਖ ਗਾਡੀ ਰਾਹ ਚਲੰਦਾ। ਦੂਸਰਾ ਅੱਖਰ ਧਿਆਨ। ਧਿਆਨ ਸਿੱਖ ਫਕੀਰਾਂ ਦਾ ਸੌਖਾ ਹੈ। ਬੈ ਖਰੀਦ ਕਿਆ ਕਰੇ ਚਤੁਰਾਈ, ਇਉਂ ਜੀਵ ਇਹ ਜੀਉ ਪਿੰਡ ਸਭ ਥਾਰੇ। ਹਾਂਜੀ, ਸਿੱਖਾਂ ਦਾ ਧਿਆਨ ਪ੍ਰੀਤ ਨਿਰੰਕਾਰੀ ਵਿੱਚ ਨਸ਼ਟ ਹੋਣ ਦਾ ਨਾਮ ਹੈ। ਹੱਡ ਮਾਸ ਚਮੜੀ ਲਹੂ ਮਿੰਜ ਮਨ ਬੁੱਧ ਹੰਕਾਰ ਅਤੇ ਕਾਮ ਕ੍ਰੋਧ ਲੋਹ ਮੋਹ ਇਹਨਾਂ ਸਭਨਾਂ ਨੂੰ ਮੋੜ ਸਤਿਗੁਰਾਂ ਦੀ ਪ੍ਰੀਤ ਅਤੇ ਰੰਗਾਂ ਵਿੱਚ ਰੰਗਣ ਚਾੜਨੀ, ਇਹ ਸਿੱਖਾਂ ਦਾ ਧਿਆਨ ਹੈ। ਜਿਉਂਦੇ ਮੋਏ ਹੋਏ ਦਾ ਨਾਮ ਸਿੱਖ ਹੈ। ਸਤਿਗੁਰ ਦਾ ਬੈ ਖਰੀਦ ਬਣਨ ਦਾ ਨਾਮ ਸਿੱਖ ਹੈ। ਭਾਈ ਮੰਝ ਜੀ ਦੀ ਸਾਖੀ ਯਾਦ ਕਰੋ, ਸਿੱਖੀ ਧਿਆਨ ਸਤਿਗੁਰਾਂ ਦਾ ਹੋ ਰਹਿਣ ਦਾ ਨਾਮ ਹੈ ਅਤੇ ਅਖੰਡ ਕਾਰ ਪ੍ਰੀਤਮ ਸਤਿਗੁਰ ਤੋਂ ਨਾ ਵਿਛੜਨਾ ਹੀ ਧਿਆਨ ਹੈ। ਹਾਂਜੀ, ਅਖੰਡਾਕਾਰ ਪ੍ਰੀਤਮ ਸਤਿਗੁਰ ਤੋਂ ਨਾ ਵਿਛੜਨਾ ਹੀ ਧਿਆਨ ਹੈ। ਅਤੇ ਤੀਸਰਾ, ਇਹ ਜਿਹੜਾ ਸਤਿਗੁਰ ਦਾ ਸਿੱਖ ਹੋਇਆ ਉਸਦੀ ਕਿਸ਼ਤੀ ਦੇ ਰੱਸੇ ਸੰਸਾਰ ਨਾਲੋਂ ਮਾਲਕਾਂ ਨੇ ਇੱਕਦਮ ਖੋਲ੍ਹ ਦਿੱਤੇ ਜਾਣੋ। ਨਾ ਕਿਸੇ ਕਾ ਮੀਤ, ਨਾ ਕਿਸੇ ਕਾ ਭਾਈ, ਜਿਹਾ ਕੋਰਾ ਬਣਨਾ ਜ਼ਰੂਰੀ ਹੈ, ਪਰ ਅੰਦਰੋਂ ਦੁਨੀਆ ਵਾਲੇ ਕਿਸੇ ਨਾਲ ਪ੍ਰੀਤ ਨਹੀਂ ਲਾਉਣੀ ਅਤੇ ਨਾ ਰਿਸ਼ਤੇਦਾਰੀ ਦੀਆਂ ਰੱਸੀਆਂ ਕੱਸਣੀਆਂ ਹਨ। ਹਾਂਜੀ, ਸਿੱਖੀ ਫਕੀਰੀ ਬੜੀ ਨਾਜ਼ੁਕ ਵਸਤੂ ਹੈ, ਜਿਹੜੀ ਵਸਤੂਆਂ ਦੇ ਛੋਹਣ ਨਾਲ ਮੈਲੀ ਹੋ ਜਾਂਦੀ ਹੈ। ਸਿੱਖੀ ਫਕੀਰੀ ਬੜੀ ਨਾਜ਼ੁਕ ਵਸਤੂ ਹੈ, ਜਿਹੜੀ ਵਸਤੂਆਂ ਦੇ ਛੋਹਣ ਨਾਲ ਵੀ ਮੈਲੀ ਹੋ ਜਾਂਦੀ ਹੈ। ਸਿੱਖ ਫਕੀਰਾਂ ਨੂੰ ਦੁਨੀਆ ਵਾਂਗ ਹੌਂਧਾਰੀ ਲੋਕਾਂ ਵਾਂਗ ਨੇਕੀ ਕਰਨ ਦਾ ਬੁਖਾਰ ਕਦੀ ਨਹੀਂ ਚੜ੍ਹਦਾ। ਉਹਨਾਂ ਦੀਆਂ ਅੱਖਾਂ ਸਭ ਦੇ ਪਿੱਛੇ ਰੱਬ ਖੜੋਤਾ ਤੱਕਦੀਆਂ ਹਨ, ਇਸ ਵਾਸਤੇ ਅਲਿਪਤ ਹੋ ਰਹਿੰਦੇ ਹਨ। ਇਹ ਇੱਕ ਤੰਗ ਜਿਹਾ ਰਾਹ ਹੈ, ਪਰ ਜੋਤ ਨਿਰੰਕਾਰੀ ਦੇ ਅਬਚਲ ਨਗਰ ਨੂੰ ਇਹੋ ਰਾਹ ਜਾਂਦਾ ਹੈ। ਅਸਲ ਵਿੱਚ ਇਹ ਅਲਪਤ ਵਰਤੀ ਹੀ ਸੰਸਾਰ ਦਾ ਭਲਾ ਕਰਨ ਹਾਰ ਹਨ। ਇਹ ਦੁਨੀਆ ਦਾ ਭਲਾ ਕਰਨ ਵਾਲੇ ਅਬਚਲ ਨਗਰ ਪਹੁੰਚੇ, ਉੱਥੋਂ ਦੇ ਵਾਸੀ ਹੋਏ, ਪਰ ਹਾਂ, ਉਹਨਾਂ ਦੇ ਨਾਮਾਂ ਅਤੇ ਨਿਸ਼ਾਨਾਂ ਦੀ ਜਗਤ ਦੇ ਇਤਿਹਾਸ ਬਣਾਉਣ ਵਾਲਿਆਂ ਨੂੰ ਖਬਰ ਨਹੀਂ। ਜਗਤ ਵਿੱਚ ਤਾਂ ਜਣਾ ਖਣਾ ਮੁੱਦੇ ਹੀ ਤੁਮੇ ਮਜੀਰ ਵਜ਼ੀਰ ਬਣੀ ਬੈਠੇ ਹਨ, ਪਰ ਸੰਸਾਰ ਤਾਂ ਅਸਲੀ ਭਲਾ ਕਰਨ ਵਾਲੇ ਗੁਫਾ ਵਿੱਚੋਂ ਉੱਠ ਕੇ ਸੂਲੀਆਂ 'ਤੇ ਚੜ੍ਹ ਗਏ ਅਤੇ ਉਹਨਾਂ ਦੇ ਸੀਸ ਜਿਨ੍ਹਾਂ ਦਾ ਭਲਾ ਕਰਨ ਆਏ ਉਹਨਾਂ ਦੀ ਤਲਵਾਰਾਂ ਨੇ ਉਡਾਏ। ਹੁਣ ਇਹ ਅੰਨੇ ਕੁੱਤੇ ਹਰਨਾ ਮਗਰ ਪਰਉਪਕਾਰ ਨੂੰ ਉੱਠ ਭੱਜੇ ਹਨ, ਜਿਉਂ ਥੁੱਕਾਂ ਨਾਲ ਵੜੇ ਪੱਕ ਜਾਣਗੇ। ਲੋਕੀ ਸੁਸਾਇਟੀ ਭਾਈਚਾਰਾ ਬਣਾਉਣ ਦੇ ਯਤਨ ਵਿੱਚ ਹਨ, ਪਰ ਸੱਚ ਇਹ ਹੈ ਜਿੱਥੇ ਇੱਕ ਆਦਮੀ ਦੇ ਬਣਾਉਣ ਵਾਸਤੇ ਮਿੰਟ ਧੁਰ ਦਰਗਾਹੋਂ ਸੁਨੇਹੇ ਆਉਂਦੇ ਹਨ, ਘੰਟੀ ਘੜਿਆਲ ਵੱਜਦੇ ਹਨ, ਕਈ ਫਰਿਸ਼ਤੇ ਦੇਵਤੇ ਛਾਇਆ ਰੱਖਦੇ ਹਨ, ਅਤੇ ਫਿਰ ਅਨੇਕ ਜਨਮਾਂ ਪਿੱਛੋਂ ਇੱਕ ਰੂਹ ਤਿਆਰ ਹੁੰਦੀ ਹੈ। ਇਸ ਕਾਰਨ ਸੱਚ ਦੇ ਅਬਲਾਖੀ ਸਿਮਰਨ ਵਾਲੇ ਦੁਨੀਆਂ ਥੀ ਸਦਾ ਅਲਿਪਤ ਰਹਿੰਦੇ ਹਨ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉਂ ਮੋਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ, ਮੁਖ ਕੀ ਬਾਤ ਸਗਲ ਸਿਉਂ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਦੀਸ ਆਵਤ ਹੈ ਬਹੁਤ ਪਿਆਲਾ, ਸਗਲ ਚਰਨ ਕੀ ਇਹ ਮਨ ਰਾਲਾ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਜਿਸ ਗੁਰਸਿੱਖ ਨੇ ਉੱਪਰਲੇ ਢਾਈ ਅੱਖਰ ਪੜ੍ਹ ਲਏ, ਕਿਹੜੇ ਕਿਹੜੇ? ਇੱਕ ਸਿਮਰਨ, ਦੂਸਰਾ ਧਿਆਨ ਅਤੇ ਅੱਧਾ ਅੱਖਰ ਅਲਿਪਤ ਰਹਿਣ ਦਾ। ਜਿਸ ਗੁਰਸਿੱਖ ਨੇ ਉੱਪਰਲੇ ਢਾਈ ਅੱਖਰ ਪੜ੍ਹ ਲਏ, ਉਸਦੀ ਸੁਰਤ ਇੱਕ ਖਾਸ ਅੰਦਾਜ਼ੇ ਵਿੱਚ ਰਹਿੰਦੀ ਹੈ, ਆਪਣੇ ਕੇਂਦਰ ਤੋਂ ਹੇਠ ਕਦੇ ਨਹੀਂ ਆਉਂਦੀ, ਜੇ ਆਵੇ ਤਾਂ ਅੰਗ ਮੁੜ ਮੁੜ ਜਾਂਦੇ ਹਨ, ਬਿਮਾਰੀ ਜਿਹੀ ਚਿਮਟ ਜਾਂਦੀ ਹੈ। ਜੇ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ, ਅਤੇ ਸਤਿਗੁਰ ਦੀ ਮਿਹਰ ਨਾਲ, ਸਤ ਸੰਗ ਨਾਲ, ਉਹਨਾਂ ਦੇ ਪਿਆਰ ਨਾਲ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾਲ ਝੱਟ ਫੇਰ ਆਪਣੀ ਉਚਾਈ 'ਤੇ ਜਾ ਪਹੁੰਚਦੀ ਹੈ। ਜਿਵੇਂ ਕਵੀਆਂ ਦੀ ਸੁਰਤ ਕਿਸੇ ਵੇਲੇ ਚੜ੍ਹਦੀ ਹੈ, ਇਵੇਂ ਸੰਤਾਂ ਦੀ ਕਿਸੇ ਵਿਰਲੇ ਵੇਲੇ ਆਪਣੇ ਮੁਕਰਰ ਅੰਦਾਜ਼ੇ ਥੀ, ਜਿਹੜਾ ਬੜਾ ਹੀ ਉੱਚਾ ਹੈ, ਹੇਠਾਂ ਉਤਰਦੀ ਹੈ। ਪਰ ਉਸ ਵੇਲੇ ਉਹਨਾਂ ਦੇ ਭਾਅ ਦੀ ਕਿਆਮਤ ਆ ਜਾਂਦੀ ਹੈ। ਨਾਮ ਰਸੀਆਂ ਦੇ ਘੜੀ ਘੜੀ ਦੇ ਘੜਿਆਲ ਹਨ, ਝਿੜਕਾਂ ਦਿੰਦੇ ਦਿੰਦੇ ਫੁੱਲ ਵਰਸਾਉਣ ਲੱਗ ਜਾਂਦੇ ਹਨ। ਫਕੀਰ ਦੀ ਤਾਬਿਆ ਬਾਦਸ਼ਾਹ ਅਤੇ ਸ਼ੇਰ ਦੀ ਤਾਬਿਆ ਵਰਗੀ ਹੁੰਦੀ ਹੈ, ਬੇਨਿਆਜ਼ ਹੁੰਦੀ ਹੈ, ਉਹ ਸਦਾ ਨਾਮ ਦੇ ਨਸ਼ੇ ਵਿੱਚ ਹੁੰਦਾ ਹੈ। ਇਸ ਨਸ਼ੇ ਦੀ ਟੋਟ ਨਹੀਂ, ਫਕੀਰ ਨਾਲ ਛੋਹ ਵੀ ਜਾਏ ਉਸਦਾ ਵੀ ਭਲਾ ਹੋ ਜਾਂਦਾ ਹੈ, ਜਿਉਂ ਚੰਦਨ ਨੂੰ ਛੋਹ ਤਾਂ ਖੁਸ਼ਬੋ ਦਿੰਦਾ ਹੈ। ਅਸਲੀ ਸਿੱਖੀ ਜ਼ਿੰਦਗੀ ਅਬ ਚਲੀ ਜੋਤ ਹੈ ਜੀ, ਅਸਲੀ ਸਿੱਖੀ ਜ਼ਿੰਦਗੀ ਅਬ ਚਲੀ ਜੋਤ ਹੈ, ਦੁਨੀਆ ਇਸ ਨੂੰ ਤਰਸ ਰਹੀ ਹੈ। ਸਤਿਗੁਰ ਮਿਹਰ ਕਰਨ ਅਸੀਂ ਦੁਨੀਆ ਦੇ ਧੰਦਿਆਂ ਵਿੱਚ ਨਾ ਫਸੀਏ। ਹਾਂਜੀ, ਦੁਨੀਆ ਸਾਡੇ ਚਰਨ ਧੋਏ, ਅਸੀਂ ਅਬ ਚਲੀ ਜੋਤ ਦੀਆਂ ਮਸ਼ਾਲਾਂ ਹੋ ਸਾਰੇ ਸੰਸਾਰ ਉੱਪਰ ਚਾਨਣ ਕਰੀਏ। ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਉਹ ਚੀਜ਼ ਹੈ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ। ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ ਅਤੇ ਲੱਭਦੀ ਨਹੀਂ। ਸਾਨੂੰ ਦਰਗਾਹ ਦਾ ਪਤਾ ਹੈ, ਅਸੀਂ ਮੂਰਖ ਬਾਲਕਾਂ ਵਾਂਗ ਧਰਮਸ਼ਾਲਾ ਛੋੜ ਹਰਿਮੰਦਰ ਵੱਲ ਪਿੱਠ ਕਰ ਦੁਨੀਆ ਦੇ ਢਹਿੰਦਿਆਂ ਪਰਛਾਵਿਆਂ ਵੱਲ ਦੌੜਨਾ ਇੱਕ ਬੜੀ ਦਾਨਾਈ ਸਮਝੀ ਬੈਠੇ ਹਾਂ। ਹਾਂਜੀ, ਅਸਲੀ ਸਿੱਖੀ ਜ਼ਿੰਦਗੀ ਅਬ ਚਲੀ ਜੋਧ ਹੈ, ਦੁਨੀਆ ਇਸ ਨੂੰ ਤਰਸ ਰਹੀ ਹੈ। ਸਤਿਗੁਰ ਮਿਹਰ ਕਰਨ ਅਸੀਂ ਦੁਨੀਆ ਦੇ ਧੰਦਿਆਂ ਵਿੱਚ ਨਾ ਫਸੀਏ, ਦੁਨੀਆ ਸਾਡੇ ਚਰਨ ਧੋਏ, ਅਸੀਂ ਅਬ ਚਲੀ ਜੋਤ ਦੀ ਮਸ਼ਾਲਾਂ ਹੋ ਸੰਸਾਰੇ ਸੰਸਾਰ ਉੱਪਰ ਚਾਨਣ ਕਰੀਏ। ਸਿੱਖੀ ਧਾਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ ਅਤੇ ਲੱਭਦੀ ਨਹੀਂ। ਸਾਨੂੰ ਦਰਗਾਹ ਦਾ ਪਤਾ ਹੈ, ਅਸੀਂ ਮੂਰਖ ਬਾਲਕਾਂ ਵਾਂਗ ਧਰਮਸ਼ਾਲਾ ਛੋੜ ਹਰਿਮੰਦਰ ਵੱਲ ਪਿੱਠ ਕਰ ਦੁਨੀਆ ਦੇ ਢਲਦਿਆਂ ਪਰਛਾਵਿਆਂ ਵੱਲ ਦੌੜਨਾ ਇੱਕ ਬਹੁਤ ਵੱਡੀ ਦਾਨਾਈ ਸਮਝੀ ਬੈਠੇ ਹਾਂ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ 6 ਲੇਖ ਨੰਬਰ 16।